ਸਲੂਕ ਮਹੱਲਾ ਪਹਿਲਾ ਪਹਿ ਵਿੱਚ ਪਾਵਣ ਵਹਿ ਸਾਧਵਾਉ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਕੁਝ ਪਰਮੇਸ਼ਰ ਦੇ ਪਹਿ ਵਿੱਚ ਦੱਸਦੇ ਹਨ। ਸ਼ੇਖ ਬ੍ਰਹਮ ਨੂੰ ਪੁੱਛਿਆ ਕਿ ਮਹਾਰਾਜ ਜੀ ਪਾਵਣ ਹੈ ਤਾਂ ਸਦਾ ਵਗਦੀ ਹੈ ਆਪਦੀ ਮੌਜ ਨਾਲ ਹੀ। ਮਹਾਰਾਜ ਕਹਿੰਦੇ ਨਹੀਂ ਭਾਈ, ਤੱਤ ਵੀ ਵਾਹਿਗੁਰੂ ਦੇ ਪਹਿ ਵਿੱਚ ਹਨ। ਸੁਣੋ ਕਿਸ ਪ੍ਰਕਾਰ ਹੰਸਾਰ
ਪੈ ਵਿੱਚ ਪਵਣ ਵਹ ਸਾਧਵਾ।
ਉਸਦੇ ਵੇਦ ਦੇ ਵਿੱਚ ਬੜਾ ਭਾਰੀ ਵਿਸਤਾਰ ਵਾਲਾ ਪ੍ਰਸੰਗ ਹੈ। ਇੱਕ ਪੰਡਿਤ ਸੀ ਲਾਹੌਰ ਵਿੱਚ, ਉਸ ਨੇ ਕਥਾ ਕੀਤੀ। ਕਥਾ ਕਰਨ ਤੋਂ 21 ਦਿਨ ਬਾਅਦ ਉਹਨੇ ਕਿਹਾ ਵੀ ਪਰਮੇਸ਼ਰ ਦੇ ਪੈ ਵਿੱਚ ਹੈ। ਇੱਕ ਸਿੰਘ ਬੈਠਾ ਸੀ, ਉਹ ਕਹਿਣ ਲੱਗਾ ਪੜਤਾ 21 ਦਿਨ ਕਥਾ ਕਰਦਾ ਰਿਹਾ, ਹੁਣ ਅਖੀਰ ਨਿਰਣਾ ਇਹੋ ਕੱਢਿਆ ਪੈ ਵਿੱਚ। ਅਸੀਂ ਰੋਜ਼ ਆਸਾ ਦੀ ਵਾਰ ਚ ਮਾਰ ਪੜਦੇ ਪੈ ਵਿੱਚ ਪਾਉਣ ਗਏ ਸੰਦਵਾ। ਉਹ ਕਹਿੰਦੇ ਵੀ ਸਿੱਖ ਨਹੀਂ ਹੈ ਕਿਸੇ ਦੀ ਪਰਵਾਹ ਕਰਦੇ। ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਏਡਾ ਉੱਚਾ ਦਰਸ ਜਿਹੜਾ ਕਈ ਕਈ ਮਹੀਨੇ ਵੇਦਾਂ ਦੀ ਖੋਜ ਕਰਕੇ ਵੀ ਨਹੀਂ ਚੀਜ਼ ਪ੍ਰਾਪਤ ਕਰ ਸਕੀ ਦੀ, ਉਹ ਸਤਿਗੁਰਾਂ ਦੀ ਰੋਜ਼ ਨਿਤਨੇ ਬਾਣੀ ਵਿੱਚ ਅਸੀਂ ਪ੍ਰਤੀਤ ਕਰ ਸਕਦੇ, ਸਮਝ ਸਕਦੇ ਹਾਂ।
ਪੈ ਵਿੱਚ ਪਾਵਣ ਵਹਿ ਸਾਧਵਾ।
ਗੁਰੂ ਸਾਹਿਬ ਕਹਿੰਦੇ ਜਿਹੜੀ ਪੈ ਪਾਉਣ ਹੈ ਨਾ ਸਦਾ ਵਾਹ ਵਗਦੀ, ਸਦਾ ਵਗਦੀ ਜਿਹੜੀ ਪਾਉਣ ਹੈ ਵੀ ਪੈ ਵਿੱਚ ਹੀ ਚੱਲਦੀ ਹੈ, ਪਰਮੇਸ਼ਵਰ ਦੇ ਭੈ ਵਿੱਚ ਹੀ ਚੱਲ ਰਹੀ ਹੈ। ਸਦ ਵਾਹ ਸਦਾ ਵਾਹ ਝਾਂਜੇ ਅਤੇ ਹਨੇਰੀਆਂ ਆਦਿਕ ਲਿਆਉਣ ਵਾਲੀ ਜਿਹੜੀ ਹੈ ਇਹ ਵੀ ਸਦਾ ਵਗ ਰਹੀ ਹੈ, ਤੇ ਸਦਗਤੀ ਵਾਲੀ ਜਿਹੜੀ ਪਾਉਣ ਹੈ ਸਾਰਿਆਂ ਦੇ ਸਾਹ ਰੂਪ ਹੋਈ ਹੋਈ ਇਹ ਵੀ ਪਰਮੇਸ਼ਵਰ ਦੇ ਭੈ ਵਿੱਚ ਹੀ ਵਹਿ ਵਗ ਰਹੀ ਹੈ, ਚੱਲ ਰਹੀ ਹੈ।
ਭੈ ਵਿੱਚ ਚੱਲ ਹੈ ਲੱਖ ਦਰਿਆ।
ਜਿਹੜੇ ਦਰਿਆ ਹਨਗੇ ਇਹ ਵੀ ਪਰਮੇਸ਼ਵਰ ਦੇ ਭੈ ਵਿੱਚ ਹੀ ਚੱਲਦੇ ਹਨਗੇ। ਇੱਕ ਵਾਰੀ ਦੀ ਗੱਲ ਹੈ, ਫਰੀਦ ਸਾਹਿਬ ਜੀ ਇਸ ਇੱਥੇ ਸਤਲੁਜ ਦੇ ਕਿਨਾਰੇ ਤੇ ਆਏ ਲੁਧਿਆਣਾ। ਉਸ ਵੇਲੇ ਜਿਹੜਾ ਸ਼ਹਿਰ ਸੀ ਇਹ ਲੋਧੀ ਨੇ ਵਸਾਇਆ ਹੋਇਆ ਸੀ। ਫਰੀਦ ਨੂੰ ਕਹਿਣ ਲੱਗੇ, ਹੇ ਫਰੀਦ, ਆ ਦਰਿਆ ਜਿਹੜਾ ਢਾਉਂਦਾ ਆਉਂਦਾ ਸ਼ਹਿਰ ਨੂੰ, ਕੋਈ ਇਹਦੀ ਬਾਬਤ ਦੁਆ ਕਰ ਖੁਦਾ ਅੱਗੇ। ਫਰੀਦ ਕਹਿਣ ਲੱਗਾ ਉਸ ਵੇਲੇ ਕਿ ਹੇ ਬਹਿਣ, ਤੂੰ ਕੰਧੀ ਬਹਿਰ ਨਾ ਢਾਹ ਤਾਂ ਵੀ ਲੇਖਾ ਦੇਵਣਾ। ਉਸ ਵੇਲੇ ਜਦੋਂ ਇਹ ਫਰੀਦ ਨੇ ਕਿਹਾ, ਦਰਿਆ ਸਾਧ ਸੰਗਤ ਜੀ ਉਦੋਂ ਵੀ ਢਾਉਣ ਲੱਗ ਗਿਆ। ਫਰੀਦ ਫੜ ਕੇ ਕਹੀ, ਜਿੱਧਰ ਨੂੰ ਢਾਉਂਦਾ ਇਹ ਦਰਿਆ ਉਦੋਂ ਪੱਟਣ ਲੱਗ ਗਿਆ। ਕਹਿਣ ਲੱਗੇ ਫਰੀਦ ਇਹ ਕੀ ਕਰਨਾ? ਕਹਿੰਦੇ ਜਿੱਧਰ ਰੱਬ ਰਜਾ ਹੈ, ਜਿੱਧਰ ਪਰਮੇਸ਼ਰ ਦੀ ਰਜਾ ਹੈ, ਵਹਿਣ ਤੋਂ ਦਾਉਂ ਗਾਉਂ ਕਰੇ, ਉਧਰ ਨੂੰ ਦਰਿਆ ਵਹਿਣ ਚੱਲਦਾ ਹੈ। ਸੁਣ ਕੇ ਦਰਿਆ ਪਿੱਛੇ ਹਟ ਗਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਭਾਈ ਮਹਾਰਾਜ ਸਾਹਿਬ ਕਹਿੰਦੇ ਹਨ,
ਭੈ ਵਿੱਚ ਚੱਲ ਹੈ ਲੱਖ ਦਰਿਆ।
ਪਰਮੇਸ਼ਰ ਦੇ ਭੈ ਵਿੱਚ ਹੀ ਸਾਰੇ ਲੱਖਾਂ ਦਰਿਆ ਚੱਲ ਰਹੇ ਹਨ।
ਭੈ ਵਿੱਚ ਅਗਨ ਕੱਢੈ ਵੀਗਾਰ।
ਦਰਿਆ ਵੀ ਜਿਹੜੇ ਪਰਮੇਸ਼ਰ ਦੇ ਭੈ ਵਿੱਚ ਹੀ ਹਨਗੇ। ਜਿਵੇਂ ਤਿਹਾੜਾ ਜਿਹੜਾ ਸੀ, ਇਸ ਤਿਹਾੜਾ ਪਿੰਡ ਸੀ ਜਿਹੜਾ, ਇੱਥੇ ਲੋਕਾਂ ਨੇ ਗਊ ਵੱਧ ਕੀਤੀ ਸੀ, ਰਾਮ ਕੱਲੇ ਨੇਮ ਕਰਾਇਆ, ਸਾਲ ਮਗਰੋਂ ਫਿਰ ਇਹ ਸਾਰਾ ਤਿਹਾੜਾ ਕਈ ਕੋਹਾਂ ਜਿਹੜਾ ਵਸਦਾ ਸੀ ਉਹ ਦਰਿਆ ਨੀ ਵਿੱਚ ਢਾ ਕੇ ਲਾ ਲਿਆ, ਹੁਣ ਮੂਲੀ ਜਿਹਾ ਵਸਦਾ ਹੈ।
ਭੈ ਵਿੱਚ ਚੱਲੇ ਹੈ ਲੱਖ ਦਰਿਆ।
ਪਰਮੇਸ਼ਰ ਦੇ ਭੈ ਵਿੱਚ ਹੀ ਹੁਣ ਲੱਖਾਂ ਦਰਿਆ ਆਦਿਕ ਚੱਲ ਰਹੇ ਹਨ।
ਭੈ ਵਿੱਚ ਅਗਨ ਕੱਢੈ ਵਿਗਾਰ।
ਪਰਮੇਸ਼ਰ ਦੇ ਭੈ ਵਿੱਚ ਹੀ ਅੱਗ ਹੈ ਜਿਹੜੀ, ਇਹ ਕੱਢਦੀ ਹੈ ਵਿਗਾਰ। ਜਿਵੇਂ ਬਗਾੜੀ ਆਦਮੀ ਫੜਿਆ ਹੁੰਦਾ ਹੈ, ਚੁੱਲ੍ਹੇ ਚ ਰੋਟੀਆਂ ਪਕਾਉਣੀਆਂ, ਮਸ਼ੀਨਾਂ ਚਲਾਉਣੀਆਂ, ਇੰਜਣ ਚਲਾਉਣੇ, ਇਹ ਕੰਮ ਦੇ ਰਹੀ ਹੈ ਅਤੇ ਵਿਗਾੜ ਵੀ ਕਰ ਦਿੰਦੀ ਹੈ ਹੁਕਮ ਦੇ ਭੈ ਦੇ ਵਿੱਚ ਹੀ, ਜੋ ਕਿਸੇ ਨੂੰ ਸਾੜਨਾ ਹੋਵੇ, ਮਚਾਉਣਾ ਹੋਵੇ।
ਭੈ ਵਿੱਚ ਧਰਤੀ ਦੱਬੀ ਭਾਰ।
ਪਰਮੇਸ਼ਰ ਦੇ ਭੈ ਵਿੱਚ ਹੀ ਧਰਤੀ ਜਿਹੜੀ ਹੈ ਧਾਰ ਦੀ ਦੱਬੀ ਹੋਈ ਹੈ, ਭੈ ਦੇ ਭਾਰ ਦੀ ਦੱਬੀ ਹੋਈ ਹੈ। ਜਾਂ ਲੱਖਾਂ ਕਿਲੇ, ਬਣ, ਜੰਗਲ, ਪਹਾੜ ਆਦਿਕ ਸਾਰਿਆਂ ਭਾਰਾਂ ਦੀ ਦੱਬੀ ਹੋਈ ਪਹਿਲੇ ਭਾਰ ਵਿੱਚ ਹੀ ਧਰਤੀ ਖੜੀ ਹੈ।
ਪੈ ਵਿੱਚ
ਇਹ ਸੈਂਸ ਵਾਲੇ ਕਹਿੰਦੇ ਆ ਧਰਤੀ ਤੁਰਦੀ ਹੈ। ਸੋ ਮਹਾਰਾਜ ਸਾਹਿਬ ਕਹਿੰਦੇ ਵੀ ਦੱਬੀ ਹੋਈ ਭਾਰ ਦੀ ਖੜੋਤੀ ਹੈ ਭੈ ਦੀ।
ਪੈ ਵਿੱਚ ਇੰਦ ਫਿਰੈ ਸਿਰ ਭਾਰ।
ਨਾਮ ਬੱਦਲ ਦਾ ਹੈ, ਬੱਦਲ ਵੀ ਸਿਰ ਦੇ ਭਾਰ ਹੋ ਕੇ ਵਰਖਾ ਕਰਦੇ ਹੋਏ ਫਿਰਦੇ ਭੈ ਦੇ ਵਿੱਚ।
ਪੈ ਵਿੱਚ ਰਾਜਾ ਧਰਮ ਦੁਆਰ।
ਅਤੇ ਇੰਦਰ ਦੇਵਤਾ ਵੀ ਸਿਰ ਭਾਰ ਅੱਗੇ ਆਵੇਗਾ ਪਰ ਸਵਰ ਨਾ। ਹਾਂਜੀ,
ਪੈ ਵਿੱਚ ਰਾਜਾ ਧਰਮ ਦੁਆਰ।
ਰਾਜਾ ਮਹਾਰਾਜ ਦੇ ਬੂਹੇ ਦੇ ਅੱਗੇ ਵੀ ਪੈ ਵਿੱਚ ਵੀ ਕਿਤੇ ਮੇਥੇ ਪਾਸੋਂ ਕਿਤੇ ਕੁਨਿਆ ਨਾ ਹੋ ਜੇ, ਮਹਾਰਾਜ ਦੇ ਪੈ ਵਿੱਚ ਹੀ ਰਹਿੰਦਾ ਹੈ।
ਪੈ ਵਿੱਚ ਸੂਰਜ, ਪੈ ਵਿੱਚ ਚੰਦ।
ਧਰਮ ਦੇ ਵਿਚਾਰ ਕਰਦਾ ਦੁਆਰੇ ਚ ਬੈਠਾ ਹੋਇਆ। ਹਾਂਜੀ,
ਭੈ ਵਿਚ ਸੂਰਜ, ਭੈ ਵਿਚ ਚੰਦ।
ਸੂਰਜ ਹੈ ਵੀ ਭੈ ਦੇ ਵਿਚ ਹੀ ਹੈ ਤੇ ਚੰਦਰਮਾ ਵੀ ਪਰਮੇਸ਼ਰ ਦੇ ਭੈ ਵਿਚ ਹੀ ਹੈ।
ਉਹ ਕਰੋੜੀ ਚਲਤ ਨਾ ਅੰਤ,
ਕਹਿੰਦੇ ਇਹਨਾਂ ਦਾ ਜਿਹੜਾ ਮਾਰਗ ਹੈ ਕਰੋੜਾਂ ਕੋਹ ਚੱਲਦੇ ਹੈ, ਅੰਤ ਨੀ ਪਾਇਆ ਜਾ ਸਕਦਾ। ਇਹ ਕਈ ਕਹਿੰਦੇ, ਅੱਜ ਕੱਲ ਦੇ ਸਾਇੰਸ ਵੀ ਕਹਿੰਦੇ ਕਿ ਸੂਰਜ ਵੀ ਇੱਕ ਥਾਂ ਖੜਾ ਹੈ, ਧਰਤੀ ਇਹਦੇ ਦਾਲੇ ਘੁਕਦੀ ਹੈ। ਚੰਦਰਮਾ ਵਿਚ ਜਾ ਕੇ ਕੌਮੀਨਿਸਟ ਕਹਿੰਦੇ ਅਸੀਂ ਮਕਾਨ ਲੈ ਲਏ ਹੈ ਤੇ ਖਰੀਦ ਕੇ ਕੋਠੀਆਂ ਵੀ ਪਾ ਲਈਆਂ, ਇਹੀ ਜੀ ਗੱਲ ਕਰਦੇ ਹੈ। ਸੋ ਮਹਾਰਾਜ ਸਾਹਿਬ ਕਹਿੰਦੇ ਹਨ,
ਉਹ ਕਰੋੜੀ ਚਲਤ ਨਾ ਅੰਤ,
ਕਰੋੜਾਂ ਕੋ ਇਹਨਾਂ ਦਾ ਚੱਕਰ ਹੈ, ਚੱਲਦੇ ਹੋਏ ਅੰਤ ਨੀ ਪਾ ਸਕਦੇ, ਭੈ ਦੇ ਵਿਚ ਹੀ ਚੱਲ ਰਹੇ ਹਨ।
ਭੈ ਵਿਚ ਸਿੱਧ ਬੁੱਧ ਸੁਰਨਾਥ,
ਭੈ ਵਿਚ ਸਿੱਧ ਬੁੱਧ ਸੁਰਨਾਥ, ਪਰਮੇਸ਼ਰ ਦੇ ਭੈ ਵਿਚ ਹੀ ਸਿੱਧ 84 ਦੇਵ ਹਨਗੇ, ਜੋ ਗੋਰਖਨਾਥ ਦੇ ਮਤ ਵਾਲੇ ਸਿੱਧ ਤੇ ਬੁੱਧ ਸਿੱਧੀਆਂ ਵਾਲੇ, ਬੁੱਧ ਬੁੱਧੀਆਂ ਵਾਲੇ, ਬੋਧਾ ਅਵਤਾਰ ਆਦਿਕ, ਬੁੱਧ ਨਛੱਤਰ ਆਦਿਕ ਪਰਮੇਸ਼ਰ ਦੇ ਭੈ ਵਿਚ ਹੀ ਹਨ। ਭੈ ਵਿਚ ਸਿੱਧ ਬੁੱਧ
ਸੁਰਨਾਥ,
ਸੁਰ ਦੇ ਸੁਰ ਦੇਵਤੇ ਨਾਥ, ਨੌ ਨਾਥ, ਚੰਬਾ ਨਾਥ, ਘੁੱਗੂ ਨਾਥ, ਚਰਪਣ ਨਾਥ ਆਦਿਕ ਸੁਰ ਦੇਵਤਿਆਂ ਦੇ ਨਾਥ, ਇੰਦਰ ਆਦਿਕ ਵੀ ਪਰਮੇਸ਼ਰ ਦੇ ਭੈ ਵਿਚ ਹੀ ਨੱਥੇ ਹੋਏ ਹਨ।
ਭੈ ਵਿਚ ਆਡਾਣੇ ਆਕਾਸ਼,
ਪਰਮੇਸ਼ਰ ਦੇ ਭੈ ਵਿਚ ਹੀ ਆਡਾਣੇ ਅੱਡਿਆ ਹੋਇਆ ਜਿਹੜਾ ਆਕਾਸ਼ ਹੈ, ਇਹ ਵੀ ਪਰਮੇਸ਼ਰ ਦੇ ਭੈ ਵਿਚ ਹੀ ਹੈ। ਆਡਾਣੇ ਡਾਣਿਆਂ ਤੋਂ ਬਗੈਰ, ਬਿਨਥੰਮਾ ਗਗਨ ਰਹਾਇਆ, ਕਿਸੇ ਆਸਰੇ ਤੋਂ ਬਗੈਰ ਜਿਹੜਾ ਆਕਾਸ਼ ਹੈ, ਇਹ ਵੀ ਪਰਮੇਸ਼ਰ ਦੇ ਭੈ ਵਿਚ ਹੀ ਹੈ। ਆਕਾਸ਼ਚਾਰੀ ਸਵਰਗ ਆਦਿਕ ਸਾਰੇ,
ਭੈ ਵਿਚ ਜੋਧ ਮਹਾਬਲ ਸੂਰ,
ਪਰਮੇਸ਼ਰ ਦੇ ਭੈ ਵਿਚ ਹੀ ਯੋਧੇ ਹਨ, ਮਹਾਬਲੀ ਹਨ, ਸੂਰਮੇ ਹਨ। ਯੋਧੇ ਸਾਧ ਸੰਗਤ ਜੀ ਉਹ ਹੁੰਦੇ ਹਨ ਜਿਹੜੇ ਰਥੀ ਹੋਣ, 100 ਦਾ ਮੁਕਾਬਲਾ ਕਰਨ ਵਾਲੇ ਯੋਧੇ ਜਾਂ 1000 ਦਾ ਮੁਕਾਬਲਾ ਕਰਕੇ ਜਿੱਤਣ ਵਾਲੇ ਯੋਧੇ ਹੁੰਦੇ ਹੈ। ਤੇ ਮਹਾਬਲੀ ਮਹਾਰਥੀਆਂ ਦਾ ਨਾਮ, 10000 ਦਾ ਮੁਕਾਬਲਾ ਕਰਕੇ ਜਿੱਤ ਪਾਉਣ ਵਾਲੇ ਮਹਾਰਥੀ ਹੁੰਦੇ ਹੈ। ਤੇ ਸੂਰਮੇ ਆਤਰਥੀ, ਇਹ ਵੀ ਪਰਮੇਸ਼ਰ ਦੇ ਭੈ ਵਿਚ ਹੀ ਹਨਗੇ। ਯੋਧ ਜਿਹੜੇ ਹਨਗੇ ਸਰਵਣ ਕਰਨ ਵਾਲੇ, ਮਹਾਬਲੀ ਮੰਨਣ ਕਰਨ ਵਾਲੇ, ਸੂਰਮੇ ਨਿਧਿਆਸਨ ਕਰਨ ਵਾਲੇ, ਇਸ ਪ੍ਰਕਾਰ ਉਹ ਵੀ ਸਾਰੇ ਪਰਮੇਸ਼ਰ ਦੇ ਭੈ ਵਿਚ ਹੀ ਹਨ। ਯੋਧ ਮਹਾਬਲ ਸੂਰ, ਯੋਧ ਜਿਹੜੇ ਸਰੀਰ ਨੂੰ ਜਿੱਤਣ ਵਾਲੇ, ਮਹਾਬਲੀ ਇੰਦਰੀਆਂ ਨੂੰ ਜਿੱਤਣ ਵਾਲੇ, ਸੂਰਮੇ ਮਨ ਨੂੰ ਜਿੱਤਣ ਵਾਲੇ, ਸਭ ਪਰਮੇਸ਼ਰ ਦੇ ਭੈ ਵਿਚ ਹੀ ਹਨ।
ਭੈ ਵਿਚ ਆਵਹਿ ਜਾਵਹਿ ਪੂਰ,
ਭੈ ਵਿਚ ਆਵਹਿ ਜਾਵਹਿ ਪੂਰ, ਪਰਮੇਸ਼ਰ ਦੇ ਭੈ ਵਿਚ ਹੀ ਸ੍ਰਿਸ਼ਟੀ ਜਨਮ ਧਾਰ ਕੇ ਆਉਂਦੀ ਹੈ। ਭੈ ਦੇ ਵਿਚ ਹੀ ਜਾਂਦੇ ਪੂਰਾਂ ਦੇ ਪੂਰ, ਕਾਫਲਿਆਂ ਦੇ ਕਾਫਲੇ, ਪੂਰ ਬੇੜੀਆਂ ਦੇ ਪੂਰ ਹੁੰਦੇ ਹੈ ਤੇ ਉੱਠਾਂ ਦੇ ਕਾਫਲੇ ਹੁੰਦੇ, ਤੇ ਪੂਰਾਂ ਦੇ ਪੂਰ ਕਹੇ ਹਨ। ਭੈ ਵਿਚ ਹੀ ਆਉਂਦੇ ਜਾਂਦੇ ਹਨ ਜਨਮ ਮਰਨ ਚ।
ਸਗਲਿਆ ਭਉ ਲਿਖਿਆ ਸਿਰ ਲੇਖ,
ਜਿੰਨਾ ਸਾਰਾ ਸੰਸਾਰ ਹੈ, ਸਗਲਿਆਂ ਸਾਰਿਆਂ ਦੇ ਸਿਰ ਦੇ ਉੱਤੇ ਭੈ ਦਾ ਲੇਖ ਲਿਖਿਆ ਹੋਇਆ ਉਸ ਪਰਮੇਸ਼ਵਰ ਨੇ।
ਨਾਨਕ ਨਿਰਭਉ ਨਿਰੰਕਾਰ ਸੱਚ ਏਕ,
ਮਹਾਰਾਜ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨਿਰਭਉ ਨਿਰੰਕਾਰ, ਇੱਕ ਸੱਚਾ ਹੀ ਨਿਰੰਕਾਰ ਜੋ ਮੈਕੀ ਅਕਾਰਾਂ ਤੋਂ ਰਹਿਤ ਹੈ, ਉਹ ਨਿਰਭਉ ਹੈ। ਸਾਰੇ ਬਾਕੀ ਭੈ ਚ ਵੇਖੋ, ਜਦੋਂ ਪਰਮੇਸ਼ਵਰ ਦਾ ਵਾਚਕ ਲਫ਼ਜ਼ ਕਹਿਣਾ ਹੈ ਉੱਥੇ ਨਿਰਭਉ ਸ਼ਬਦ ਵਰਤਿਆ, ਅਤੇ ਨਿਰੰਕਾਰ ਜਿੱਥੇ ਭੈ ਕਹਿਣਾ ਉੱਥੇ ਦਲਾਈਆਂ ਦੇ ਨਾਲ ਵਰਤਿਆ। ਇਸ ਕਰਕੇ ਬਹੁ ਵਚਨ ਹੈ ਭੈ ਜਿਹੜਾ ਹੈ, ਅਤੇ ਨਿਰਭਉ ਇੱਕ ਵਾਕ ਹੈ ਪਰਮੇਸ਼ਵਰ ਦਾ ਵਾਚਕ। ਨਿਰਭਉ ਨਿਰਵੈਰ ਮੂਲ ਮੰਤਰ ਚ ਵੀ ਇਹੋ ਵਾਕ ਵਰਤਿਆ। ਆਰੀਆਂ ਨੇ ਉੱਤੇ ਸ਼ੰਕਾ ਕੀਤੀ ਸਤਿਆਰਥ ਪ੍ਰਕਾਸ਼ ਉੱਤੇ ਦਯਾਨੰਦ ਸਰਸਤੀ ਨੇ ਕਿ ਗੁਰੂ ਸਾਹਿਬ ਨੂੰ ਨਿਰਭਉ ਸ਼ਬਦ ਕਿਉਂ ਵਰਤਿਆ, ਨਿਰਭੈ ਕਿਉਂ ਨਹੀਂ ਕਿਹਾ। ਮਹਿੰਦਰ ਸਿੰਘ ਜੀ ਕੰਵਾਲੇ ਦੇ ਹੋਏ ਹੈ, ਉਹਨਾਂ ਨੇ ਉਸ ਵੇਲੇ ਸਤਿਆਰਥ ਪ੍ਰਕਾਸ਼ ਦੇ ਉੱਤਰ ਦਿੰਦਿਆਂ ਕਿਹਾ ਹੈ ਕਿ ਤੂੰ ਦੱਸ ਵੀ ਆਸਾ ਦੀ ਵਾਰ ਕਦੇ ਪੰਡਤਾਂ ਸੁਣੀ ਹੈ ਤੈਂ ਕਿ ਨਹੀਂ, ਕਿੰਨੇ ਭੈ ਸ਼ਬਦ ਵਰਤੇ ਹੈ। ਜਦੋਂ ਬ੍ਰਹਮ ਦਾ ਵਾਚਕ ਨਿਰਭਉ ਸ਼ਬਦ ਹੀ ਕਹਿਣਾ ਸੀ, ਸੁਣ ਕੇ ਉਸ ਵੇਲੇ ਦਯਾਨੰਦ ਸਰਸਤੀ ਬੜਾ ਸ਼ਰਮਿੰਦਾ ਹੋਇਆ ਸੀ। ਫਿਰ ਇਸ ਦੀ ਪ੍ਰਸ਼ਨ ਉੱਤਰ ਦਿੱਤ ਸਿੰਘ ਗਿਆਨੀ ਦੇ ਨਾਲ ਹੋਏ ਹੈ, ਜੋ ਬੜੇ ਖਾਲਸੇ ਦੇ ਅੰਦਰ ਮਸ਼ਹੂਰ ਗਿਆਨੀ ਸਨ। ਔਰ ਮਹਾਰਾਜ ਆਪਣੇ ਰਿਬਦਮਨ ਸਿੰਘ ਜੀ ਨਾਭੇ ਵਾਲਿਆਂ ਦੇ ਵੀ ਮਲਾਪੀ ਸਨ, ਉਹਨਾਂ ਦੀ ਚਰਚਾ ਹੋਈ ਸੀ ਦਯਾਨੰਦ ਦੀ, ਉਹ ਵੀ ਹਾਰ ਗਿਆ ਸੀ ਉਸ ਵੇਲੇ। ਇਹ ਦਯਾਨੰਦ ਜਿਹੜਾ ਸੀ ਭੇਦਵਾਦ ਨੂੰ ਕਥਨ ਵਾਲਾ, ਨਿਆਇਕ ਮਤ ਦੇ ਖਿਆਲਾਂ ਨੂੰ ਸੀ, ਇੱਕ ਦੇ ਸ਼ੀਸ਼ ਨੂੰ ਕਹਿਣ ਵਾਲਾ ਸੀ। ਇਹ ਕਹਿੰਦਾ ਸੀ ਕਿ ਸ੍ਰਿਸ਼ਟੀ ਜਿਹੜੀ ਹੈ ਇਹ ਪਰਮੇਸ਼ਰ ਨੇ ਜਿਹੜੀ ਪ੍ਰਮਾਣੂਆਂ ਕਰਕੇ ਬਣੀ ਹੈ ਬਣਾਈ ਹੈ। ਉਸ ਵੇਲੇ ਉਹਨਾਂ ਨੇ ਕਿਹਾ ਦਿੱਤ ਸਿੰਘ ਗਿਆਨੀ ਨੇ, ਕਹਿੰਦੇ ਤਾਂ ਤੂੰ ਵੀ ਇਹੋ ਜਿਹਾ ਦ੍ਰਿਸ਼ਟਾਂਤ ਦਿੰਦਾ ਹੈ ਦਿਆਨੰਦ ਸਰਸਵਤੀ ਸ੍ਰੀ ਦੇ ਅਧਿਪਤੀ ਦੇ, ਜਿਸ ਪ੍ਰਕਾਰ ਕੋਈ ਬਾਹਲੀ ਆਸ ਵਾਲੀ ਮਾਈ ਹੋਵੇ, ਕੁੱਡਰ ਹੋਵੇ, ਉਹਦੇ ਕੋਲ ਲੂਣ ਪਿਆ ਹੋਵੇ, ਦਾਲ ਪਈ ਹੋਵੇ, ਤੌੜੀ ਹੋਵੇ, ਪਾਣੀ ਹੋਵੇ, ਮਸਾਲਾ ਹੋਵੇ, ਉਹ ਦਾਲ ਘਰ ਦਿੰਦੀ ਹੈ। ਐਂ ਈਸ਼ਰ ਸਵਰਗ ਨੂੰ ਤੋਂ ਕੁੱਡਰ ਬੁੱਢੀ ਵਰਗਾ ਸਮਝ ਲਿਆ ਨਾ ਜਨਾਨੀ ਵਰਗਾ, ਵੀ ਉਹਦੇ ਕੋਲ ਸਾਰੇ ਤੱਤ ਸੀਗੇ ਤੇ ਉਹਦੇ ਨਾਲ ਸ੍ਰਿਸ਼ਟੀ ਰਚ ਦਿੱਤੀ। ਸੁਣ ਕੇ ਬੜਾ ਸ਼ਰਮਿੰਦਾ ਹੋਇਆ, ਉੱਤਰ ਨਹੀਂ ਆ ਸਕਿਆ ਸੀ। ਇਹ ਦਯਾਨੰਦ ਸਾਧੂ ਦਯਾਨੰਦ ਅਤੇ ਗਿਆਨੀ ਦਿੱਤ ਸਿੰਘ ਦਾ ਸੰਵਾਦ ਇੱਕ ਪੁਸਤਕ ਹੈ, ਉਹਦੇ ਚ ਪ੍ਰਸੰਗ ਆਉਂਦਾ।
ਨਾਨਕ ਨਿਰਭਉ ਨਿਰੰਕਾਰ ਸੱਚ
ਏਕ। ਨਿਰਭਉ ਤਾਂ ਬਾਈ ਨਿਰੰਕਾਰ ਹੈ ਪਰਮੇਸ਼ਰ, ਇੱਕ ਸੱਚਾ ਇੱਕ ਵਾਕ ਬ੍ਰਹਮ ਦਾ ਵਾਚ ਕੇ ਸਮਝਣਾ।
ਮਹੱਲਾ ਪਹਿਲਾ, ਨਾਨਕ ਨਿਰਭਉ ਨਿਰੰਕਾਰ।
ਹੋਰ ਵੀ ਕੋਈ ਨਿਰਭਉ ਹੋਊਗਾ ਤਾਂ ਸਤਿਗੁਰੂ ਸਾਹਿਬ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੇ ਸੇਖ ਬ੍ਰਹਮ ਇੱਕੋ ਹੀ ਨਿਰੰਕਾਰ ਹੀ ਨਿਰਭਉ ਹੈ, ਡਰ ਤੋਂ ਰਹਿਤ ਹੈ।
ਹੋਰ ਕੀਤੇ ਰਾਮ ਅਰਵਾਲ,
ਹੋਰ ਕਿਤਨੇ ਹੀ ਮਾਰੇ ਰਾਮ ਚੰਦਰ ਆਦਿ ਜਿਹੜੇ ਅਵਤਾਰ ਹੈ ਉਹ ਤਾਂ ਹੋਣਗੇ ਨਿਰਭਉ, ਕਹਿੰਦੇ ਹੋਰ ਕੀਤੇ ਰਾਮ ਅਰਵਾਲ, ਹੋਰ ਕਿਤਨੇ ਹੀ ਭਾਈ ਰਾਮ ਚੰਦਰ ਆਦਿ ਜਿਹੜੇ ਹਨ ਅਰਵਾਲ, ਧੂੜ ਦੇ ਕਿਣਕਿਆਂ ਦੀ ਨਹੀਂ ਆਈਆਂ ਉਹਦੇ, ਕਿਤੇ ਜਿਤੇ ਰਾਮ ਹੋਏ ਸਭੀ ਅੰਤ ਹੋਏ, ਜਿਤੇ ਕ੍ਰਿਸ਼ਨ ਹੋਇਆ ਹੈ ਸਭੀ ਅੰਤ ਜੈ ਹੈ। ਇਸ ਪ੍ਰਕਾਰ ਦੇ ਵਿੱਚ ਚਿਤਨ ਨਾਟਕ ਜੀ ਗੁਰੂ ਸਾਹਿਬ ਜੀ ਨੂੰ ਬਚਨ ਕਹੇ ਹੈ। ਹੋਰ ਕਿਤਨੇ ਹੀ
ਨਿਰਭਉ ਨਿਰੰਕਾਰ ਹੈ ਰਾਮ ਰਵਾਲ ਕਰਕੇ ਐਸੇ
ਰਾਮ ਚੰਦਰ ਦੇ ਉਪਾਸ਼ਨਾ ਵਾਲੇ ਉਹ ਕਹਿੰਦੇ ਹੈ ਨਾਨਕ ਨਿਰਭਉ ਨਿਰੰਕਾਰ ਰਾਮ ਏਕ। ਹੋਰ ਕੇਤੇ ਰਵਾਲ, ਹੋਰ ਕਿਤਨੇ ਹੀ ਜੀਵ ਧੂੜੇ ਦੇ ਕਿਣਕਿਆਂ ਦੀ ਨਹੀਂ ਆਈ ਹਮੇ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਦਾ ਜਿਹੜਾ ਮਤ ਹੈ ਉਹ ਰਾਮ ਆਦਿ ਅਵਤਾਰ ਵੀ ਕਿਤਨੇ ਧੂੜ ਦੇ ਕਿਣਕਿਆਂ ਦੀ ਨਹੀਂ ਆਈ ਹਨ, ਰੁਮਾਲ ਦੇਣ ਵਾਲੇ ਜਾਂ ਜਿਵੇਂ ਨੌਕਰ ਹੁੰਦੇ ਆ ਰੁਮਾਲ ਹੱਥ ਸਾਫ਼ ਕਰਨ ਵਾਸਤੇ, ਰਾਜਨ ਦੇਣ ਵਾਸਤੇ।
ਕੀਤੀਆਂ ਕੰਨ ਕਹਾਣੀਆਂ,
ਕਿਤਨੇ ਕਾਨ ਹਨਗੇ ਤੇ ਕਿਤਨੀਆਂ ਕਾਨ ਦੀਆਂ ਕਹਾਣੀਆਂ ਕਹਿਣ ਵਾਲੇ ਗ੍ਰੰਥ ਹਨਗੇ, ਕਿਤਨੀਆਂ ਕਾਨ ਦੀਆਂ ਕਹਾਣੀਆਂ ਕਥਨ ਕਰਨ ਵਾਲੇ ਵਿਆਸ ਆਦਿਕ,
ਕਿਤੇ ਵੇਦ ਵਿਚਾਰ,
ਕਿਤਨੇ ਵੇਦਾਂ ਦੀ ਵਿਚਾਰ ਕਰਨ ਵਾਲੇ ਬ੍ਰਹਮੇ ਆਦਿਕ ਹਨਗੇ, ਕਿਤਨੇ ਵੇਦਾਂ ਦਾ ਨਿਰਣਾ ਕਰਨ ਵਾਲੇ ਕਲਮਾ ਵੇਦ ਸਰਵਨ ਹੂਆ ਰਚਣ ਵਾਲੇ ਵਿਚਾਰ ਕਰਨ ਵਾਲੇ ਵਿਆਸ ਆਦਿਕ ਰਿਸ਼ੀ ਹਨ ਜਿਨ੍ਹਾਂ ਨੂੰ ਪੁਸਤਕਾਂ ਦੇ ਰੂਪ ਵਿਚ ਵੇਦਾਂ ਨੂੰ ਪ੍ਰਗਟ ਕੀਤਾ ਹੈ।
ਕਿਤੇ ਨੱਚਹ ਮੰਗ ਤੇ,
ਕਿੰਨੇ ਕਾਨ ਹਨ, ਕਿਤਨੀਆਂ ਕਾਨ ਦੀਆਂ ਕਹਾਣੀਆਂ ਹਨਗੀਆਂ ਭਾਗਵਤ ਆਦਿਕਾਂ ਚ।
ਕਿਤੇ ਨੱਚਹਿ ਮੰਗ
ਵੇਦ ਵਿਚਾਰ, ਕਿਤਨੇ ਵੇਦ ਦੀ ਵਿਚਾਰ ਕਰਨ ਵਾਲੇ ਵਿਆਸ ਰਿਸ਼ੀ ਆਦਿਕ ਹਨ।
ਕਿਤੇ ਨੱਚਹਿ ਮੰਗ ਤੇ,
ਕਿਤਨੇ ਰਾਸ ਧਾਰ ਕੇ ਮੰਗ ਤੇ ਬਣ ਬਣ ਕੇ ਨੱਚ ਕੇ ਫਿਰਦੇ ਹੈ।
ਗਿੜ ਮੁੜ ਪੂਰੇ ਤਾਲ,
ਗੇੜਾ ਖਾ ਕੇ ਮੁੜ ਕੇ ਤਾਲ ਪੂਰਦੇ, ਨਹੀਂ ਤਾਂ ਗੇੜਾ ਖਾਈ ਜਾਂਦੇ ਨੇ, ਮੁੜ ਕੇ ਫਿਰ ਚੱਟ ਅੱਡੀ ਦਾ ਹੱਥ ਦਾ ਤਾਲ ਪੂਰਾ ਦੇ ਦਿੰਦੇ ਹੈ। ਇਸ ਪ੍ਰਕਾਰ ਦੇ ਲੋਕ ਹਨਗੇ, ਗੇੜੇ ਖਾ ਖਾ ਕੇ ਮੁੜ ਮੁੜ ਕੇ ਤਾਲ ਪੂਰਦੇ, ਤਾਲ ਪੂਰਾ ਤੋੜ ਦਿੰਦੇ ਹਨਗੇ। ਕਿੰਨੇ ਗੇੜੇ ਖਾਂਦੇ ਨੱਚਦੇ, ਕੁਆਟਣੀਆਂ ਲੈਂਦੇ ਹਨ, ਕੁਆਟਣੀਆਂ
ਬਾਜ਼ਾਰੀ ਬਾਜ਼ਾਰ ਮਹਿ
ਸਾਹਿਬ ਕਹਿੰਦੇ ਕੋਈ ਗਿਆਨ ਥੋੜੋ ਚਾਰਦੇ ਹੈ, ਜਿਵੇਂ ਬਜ਼ਾਰੀ ਲੋਕ ਮਸ਼ਕਰੇ ਲੋਕ ਜਿਹੜੇ ਜਿਹਨੇ ਨਕਲੀਏ ਲੋਕ ਹੁੰਦੇ ਨੇ ਮਸ਼ਕਰੀਆਂ ਕਰਨ ਦਾ ਸੁਭਾਅ, ਉਹ ਬਾਜ਼ਾਰਾਂ ਦੇ ਵਿੱਚ ਜਾ ਕੇ
ਆਏ ਕੱਢ ਬਾਜ਼ਾਰ,
ਬਾਜ਼ਾਰ ਸਵਾਂਗਾਂ ਨੂੰ ਕੱਢਦੇ, ਕਿਤੇ ਰਾਧਿਕਾ ਬਣਾ ਲੈਂਦੇ ਹੈ, ਕਿਤੇ ਕ੍ਰਿਸ਼ਨ ਬਣਾ ਲੈਂਦੇ ਹੈ, ਕਿਤੇ ਰਾਮ ਚੰਦਰ ਬਣ ਜਾਂਦਾ, ਕਿਤੇ ਸੀਤਾ ਬਣਾ ਲੈਂਦੇ ਹੈ। ਇਹ ਬਾਜ਼ਾਰ ਨਾ ਸਾਂਗ, ਦੁਸਹਿਰੇ ਤਾਂ ਰਾਮ ਚੰਦਰ ਤੇ ਸੀਤਾ ਦੇ ਸਾਂਗ ਲਕਸ਼ਮਣ ਦੇ ਬਣਾਉਂਦੇ ਹੈ, ਅਤੇ ਜਿਸ ਵਕਤ ਹੁੰਦਾ ਰਾਸ ਪੈਣ ਦਾ ਕੱਤੇ ਦੇ ਮਹੀਨੇ ਚ, ਉਸ ਵੇਲੇ ਕ੍ਰਿਸ਼ਨ ਤੇ ਰਾਧਿਕਾ ਆਦਿਕਾਂ ਨੂੰ ਬਣਾ ਬਣਾ ਕੇ ਬਾਜ਼ਾਰ ਸਵਾਂਗਾਂ ਨੂੰ ਕੱਢਦੇ ਹੋਣਗੇ, ਆਕਾਰ ਬਣਾਉਂਦੇ ਹਨ ਮਸ਼ਕਰੇ ਲੋਕ।
ਗਾਵ ਹੈ ਰਾਜੇ ਰਾਣੀਆਂ,
ਉਹ ਰਾਜੇ ਦਸ਼ਰਥ ਨੂੰ ਤੇ ਕੁਸ਼ਲਿਆ ਨੂੰ, ਇਸੇ ਪ੍ਰਕਾਰ ਰਾਜੇ ਹਰੀ ਚੰਦ ਆਦਿਕਾਂ ਨੂੰ, ਰਾਣੀਆਂ ਆਦਿਕਾਂ ਦੇ ਤਾਈ, ਉਹਨਾਂ ਦੇ ਤਾਈ ਤਾਰਾਂ ਆਦਿਕਾਂ ਦੇ ਤਾਈ ਗਾਉਂਦੇ ਹਨ।
ਬੁਲਹਿ ਆਲ ਪਤਾਲ,
ਬੁਲਹਿ ਆਲ ਪਤਾਲ, ਆਲ ਪਤਾਲ ਆਲ ਆਕਾਸ਼ ਦੀਆਂ, ਪਤਾਲ ਪਤਾਲ ਦੀਆਂ ਆਕਾਸ਼ ਨੂੰ ਗੱਲਾਂ ਮਾਰਨੀਆਂ, ਤੇ ਪਤਾਲ ਦੀਆਂ ਆਕਾਸ਼ ਨੂੰ ਉਹ ਐਵੇਂ ਊਰਜ ਨੂਰ ਜੀ ਨੂੰ ਕਹਿੰਦੇ ਵਿਅਰਥ ਹੀ ਬੋਲਦੇ ਹਨਗੇ ਆਲ ਪਤਾਲ ਅਲ ਪਲ ਅਲ ਅਸਤ ਵਿਅਸਤ ਹੋਰ ਗੱਲਾਂ ਬੋਲਦੇ ਹਨ ਇਸ ਪ੍ਰਕਾਰ ਬੋਲਾਂ ਆਲ ਪਤਾਲ ਪਤਾਲ ਦੀ ਗੱਲ ਨੂੰ ਆਕਾਸ਼ ਚ ਚੜਾ ਦਿੰਦੇ ਆ ਆਕਾਸ਼ ਚੋਂ ਪਤਾਲ ਚ ਸਿਰ ਦਿੰਦੇ ਆ ਉਰਲੀਆਂ ਪਰਲੀਆਂ ਮਾਰਦੇ ਹਨ
ਲੱਖ ਤੱਕ
ਕਦੇ ਸਵਰਗ ਦੀ ਪ੍ਰਾਪਤੀ ਦੀਆਂ ਗੱਲਾਂ ਮਾਰਦੇ ਆ ਕਦੇ ਪਤਾਲ ਚ ਨਰਕ ਆਦਿ ਜਾਣ ਦੀਆਂ ਟੇਢੀਆਂ ਗੱਲਾਂ ਮਾਰਦੇ ਹਨ
ਲੱਖ ਤੱਕ
ਅਸਤ ਵਿਅਸਤ ਬੋਲਦੇ ਹਨ
ਲੱਖ ਤੱਕ
ਅਰਥ ਕੋਈ ਨੀ ਹੈ
ਲੱਖ ਟਕਿਆਂ ਕੇ ਮੁੰਦੜੇ
ਕ੍ਰਿਸ਼ਨ ਦੀ ਮੂਰਤ ਬਣਾ ਕੇ ਲੱਖਾਂ ਟਕਿਆਂ ਦੇ ਉਹਨਾਂ ਦੇ ਮੁੰਦੜੇ ਬਾਲੇ ਪਾ ਦਿੰਦੇ ਕੰਨਾਂ ਚ ਰਾਧਕਾਂ ਦੇ ਇਹ ਮੁੰਦਰੇ ਛਾਪਾਂ ਪਾ ਦਿੰਦੇ ਆ ਮੁੰਦਰੇ ਛੱਲੇ ਪਾ ਦਿੰਦੇ ਹਨ
ਲੱਖ ਟਕਿਆਂ ਕੇ ਹਾਰ
ਦੇ ਗੱਲ ਚ ਰਾਜ ਪਾਉਂਦੇ ਕ੍ਰਿਸ਼ਨ ਦੇ ਹਾਰ ਪਾ ਦਿੰਦੇ ਹਨ ਪੈਸਿਆਂ ਦੇ ਰੁਪਈਆਂ ਦੇ
ਜਿਤ ਤਨ ਪਾਈਏ ਨਾਨਕਾ
ਕ੍ਰਿਸ਼ਨ ਮੂਰਤਾਂ ਦੇ ਬਣਾ ਕੇ ਪਾ ਦਿੰਦੇ ਆ ਤੇ ਆਪ ਉਹ ਲੋਕ ਪਾਉਂਦੇ ਹਨਗੇ ਲੱਖਾਂ ਟਕਿਆਂ ਦੇ ਵਾਲੇ ਤੇ ਮੁੰਦਰੇ ਛੱਲੇ ਤੇ ਲੱਖਾਂ ਟਕਿਆਂ ਦੇ ਹਾਰ ਬਣਾ ਬਣਾ ਕੇ
ਤਨ ਪਾਈਏ ਨਾਨਕਾ
ਕਹਿੰਦੇ ਜਿਨ੍ਹਾਂ ਸਰੀਰਾਂ ਤੇ ਪਾਏ ਜਾਂਦੇ ਹਨ
ਇਹ ਤਨ ਹੋਵੇ
ਸ਼ਾਹ ਨੂੰ ਸਵਾਹ ਹੋ ਜਾਂਦੇ ਕਈਆਂ ਮਾਈਆਂ ਦੇ ਬਾਲੇ ਤੇ ਡੰਡੀਆਂ ਧੂ ਕੇ ਲੈ ਜਾਂਦੇ ਆ ਫਿਰ ਨਾਏ ਉਹਨਾਂ ਦੇ ਕੰਨ ਪਾੜ ਜਾਂਦੇ ਮੈਂ ਰੋਂਦੀਆਂ ਫਿਰਦੀਆਂ ਮੇਰੀਆਂ ਬਾਲੇ ਮੇਰੀਆਂ ਡੰਡੀਆਂ ਕਿਧਰੀਆਂ ਇਹੀ ਜੀ ਹਾਲਤ ਹੁੰਦੀ ਹੈ
ਗਿਆਨ ਨਾ ਗੱਲੀ ਘੁੰਦੀ ਹੈ
ਗਿਆਨ ਦੀਆਂ ਗੱਲਾਂ ਕਹਿੰਦੇ ਹੈ ਤੁਸੀਂ ਸੱਚੇ ਪਾਤਸ਼ਾਹ ਇਸ ਰਾਖ ਦਾ ਖੰਡਨ ਕਿਉਂ ਕਰਦੇ ਹੋ ਤਾਂ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਭਾਈ
ਗਿਆਨ ਨਾ ਗੱਲੀ ਘੁੰਦੀ ਹੈ
ਗੱਲਾਂ ਦੇ ਮਾਰਨੇ ਕਰਕੇ ਵੀ ਸਾ ਇਸ ਪ੍ਰਕਾਰ ਕ੍ਰਿਸ਼ਨ ਬਣ ਕੇ ਨੱਚ ਲੇ ਤੇ ਰਾਧਕਾਂ ਬਣ ਕੇ ਨੱਚ ਲੇ ਇਹ ਗੱਲਾਂ ਮਾਰਨ ਦੇ ਨਾਲ ਗਿਆਨ ਦੀ ਪ੍ਰਾਪਤੀ ਨੀ ਝੂਜੀ ਹੈ ਖੋਜਣਾ ਕਰੀ ਦੀ ਇਹ ਗਿਆਨ ਗੱਲਾਂ ਦੇ ਨਾਲ ਨੀ ਪ੍ਰਾਪਤ ਹੁੰਦਾ ਹੈ ਪਰਮੇਸ਼ਰ ਦਾ
ਕਥਨ ਕਰੜਾ ਸਾਰ
ਗਿਆਨ ਦਾ ਕਥਨ ਕਰਨਾ ਇਹ ਬਹੁਤ ਕਰੜਾ ਹੈ ਜਿਵੇਂ ਸਾਰ ਜੋ ਅਸਲੀ ਲੋਹਾ ਹੁੰਦਾ ਹੈ ਉਹਦਾ ਸ਼ਸਤਰ ਘੜਨਾ ਬੜਾ ਕਠਿਨ ਹੈ ਸਾਰ ਸਵੇਰੇ ਦਾ ਜਿਵੇਂ ਘੜਨਾ ਸੁਖਾਲਾ ਜਿਹਾ ਨੀ ਕੋਈ ਚੰਗਾ ਸਿਆਣਾ ਹੀ ਭੁੱਖ ਨੂੰ ਘੜ ਸਕਦਾ ਹੈ ਕਿਉਂ ਗਿਆਨ ਦਾ ਕਥਨ ਕਰਨਾ ਦੈ ਜਦ ਪਹਾਰਾ ਹੋਵੇ ਧੀਰਜ ਸੁਨਿਆਰ ਹੋਵੇ ਤਾਂ ਇਹ ਕਥਨ ਕਰਨਾ ਕੀਤਾ ਜਾਂਦਾ ਹੈ ਇਹ ਸਾਰ ਸਵੇਨੇ ਦੀ ਨਹੀਂ ਬਹੁਤ ਸਾਰ ਰੂਪ ਦਾ ਕਥਨ ਕਰਨਾ ਕਰੜਾ ਉਹ ਕਠਿਨ ਹੈ ਔਖਾ ਹੈ
ਕਰਮ ਮਿਲੇ ਤਾਂ ਪਾਈਏ
ਜੇ ਤਾਂ ਚੰਗੇ ਕਰਮ ਹੋਣ ਪੁਰਖ ਦੇ ਤਾਂ ਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਚ ਮਿਲੇ ਤੇ ਗੁਰਾਂ ਦੇ ਪਾਸੋਂ ਨਾਮ ਦਾ ਉਪਦੇਸ਼ ਪਾਈਏ ਪ੍ਰਾਪਤ ਕਰੀਏ
ਹੋਰ ਹਿਕਮਤ ਹੁਕਮ ਖੁਆ
ਇਸ ਪ੍ਰਕਾਰ ਜੇ ਨਿਸ਼ਕਾਮ ਕਰਮ ਹੋਣ ਤਾਂ ਸਤਸੰਗਤ ਮਿਲਦੀ ਹੈ ਸਤਸੰਗਤ ਵਿਚੋਂ ਸਤਿਗੁਰੂ ਜੀ ਪਾਈਦੇ ਹੈ ਸਤਿਗੁਰਾਂ ਦੇ ਪਾਸੋਂ ਬ੍ਰਹਮ ਗਿਆਨ ਪਾਈਦਾ ਹੈ ਤੇ ਹੋਰ ਜਿਹੜੀਆਂ ਹਿਕਮਤ ਚਿਤਰਾਈਆਂ ਦੀਆਂ ਗੱਲਾਂ ਕਰਨੀਆਂ ਕਿ ਚਿਤਰਾਈ ਨਾਲ ਮੈਂ ਕਰਮ ਜਾਣਦਾ ਮੈਂ ਉਪਾਸ ਜਾਣਦਾ ਗਿਆਨ ਜਾਣਦਾ ਹਾਂ ਇਹ ਚਿਤਰਾਈ ਦੀਆਂ ਗੱਲਾਂ ਜਿਹੜੀਆਂ ਮੈਂ ਇੰਨੀਆਂ 500 ਸਭਾ ਜਿੱਤੀ ਹੈ ਇਹ ਚਿਤਰਾਈ ਦੀਆਂ ਜਿਹੜੀਆਂ ਗੱਲਾਂ ਹੈ ਤੇ ਹੁਕਮ ਕਰਨਾ ਜੀ ਮੇਰੇ ਚੇਲੇ ਦਾ ਮਾਰਾ ਮੁਕੱਦਮਾ ਜਿੱਤ ਦਿਓ ਤੇ ਮੇਰੇ ਚੇਲੇ ਨੂੰ ਪੁੱਤਰ ਦੇ ਦਿਓ ਤੇ ਇਹ ਰੱਬ ਤੇ ਹੁਕਮ ਕਰਨਾ ਇਸ ਪ੍ਰਕਾਰ ਵਾਹਿਗੁਰੂ ਤੇ ਹੁਕਮ ਕਰਨਾ ਯੋਗ ਨਹੀਂ ਚਿਤਰਾਈਆਂ ਕਰਨੀਆਂ ਤੇ ਹੁਕਮ ਕਰਨੇ ਖੁਆਰ ਹੀ ਕਰਦੇ ਹੈ ਅੰਤ ਨੂੰ ਖਰਾਬ ਹੀ ਹੁੰਦੇ ਹਨ ਉਹ ਪੁਰਖ
ਪੌੜੀ ਨਜ਼ਰ ਕਰੇ ਜੇ ਆਪਣੀ
ਫਿਰ ਮਹਾਰਾਜ ਜੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਸ਼ੇਖ ਬ੍ਰਹਮ ਨੂੰ ਪੁੱਛਿਆ ਤਾਂ ਸਤਿਗੁਰੂ ਜੀ ਕਹਿੰਦੇ ਹਨ ਹੇ ਭਾਈ
ਨਜ਼ਰ ਕਰੇ ਜੇ ਆਪਣੀ
ਆਪਣੀ ਉਹ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਕਰ ਦੇਵੇ
ਤਾਂ ਨਜ਼ਰੀ ਸਤਿਗੁਰ ਪਾਇਆ
ਨਜ਼ਰੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਨਜ਼ਰੀ ਗਿਆਨ ਦੀ ਨਜ਼ਰ ਵਾਲੇ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੇਣ ਵਾਲੇ ਦਿਵ ਦ੍ਰਿਸ਼ਟੀ ਵਾਲੇ ਆਤਮ ਗਿਆਨ ਦੀ ਨਜ਼ਰ ਕਰਨ ਵਾਲੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬ੍ਰਹਮ ਸਰੋਤਰੀ ਬ੍ਰਹਮ ਦੇਸ਼ੀ ਪਾਇਆ ਜਾਂਦੇ ਹੈ
ਇਹੋ ਜੀਓ ਬਹੁਤੇ ਜਨਮ ਭਰਮ
ਅੱਗੇ ਸਿੱਖ ਬੇਨਤੀ ਕਰੇ ਇਹ ਮਹਾਰਾਜ ਇਹ ਮੇਰਾ ਜੀਵ ਜਿਹੜਾ ਹੈ ਬਹੁਤਿਆਂ ਜਨਮਾਂ ਚ ਭਰਮ ਦਾ ਆਇਆ ਹੈ ਕਈ ਜਨਮ ਪੈ ਕੀਤ ਪਤੰਗਾ ਕਈ ਜਨਮ ਦਾ ਜ਼ਮੀਨ ਕੁਰੰਗਾ ਵੀ ਸਾਡੀ ਹਾਲਤ ਹੋਈ ਹੈ
ਤਾਂ ਸਤਿਗੁਰ ਸ਼ਬਦ ਸੁਣਾ
ਸਤਿਗੁਰੂ ਜੀ ਨੂੰ ਤਰਸ ਕਰਕੇ ਅੱਛਾ ਭਾਈ ਤੇਰੀ ਕਲਿਆਣ ਵਾਸਤੇ ਉਪਦੇਸ਼ ਹੈ ਸਤਿਗੁਰ ਪ੍ਰਸੰਨ ਹੋ ਕੇ ਸ਼ਬਦ ਉਪਦੇਸ਼ ਸਤਨਾਮ ਵਾਹਿਗੁਰੂ ਦਾ ਸੁਣਾਉਣਾ ਕੀਤਾ।
ਸਤਿਗੁਰੂ ਜੀ ਵੱਡ ਦਾਤਾ ਕੂ ਨਹੀਂ
ਸਤਿਗੁਰੂ ਨੇ ਸ਼ਬਦ ਬ੍ਰਹਮ ਦਾ ਉਪਦੇਸ਼ ਸਰਵਣ ਕਰਾਤਾ, ਜੀਵ ਦਾ ਜੀਵਨ ਮਰਨ ਦਾ ਦੁੱਖ ਵੇਖ ਦਿੱਤਾ। ਐਸੇ ਸਤਿਗੁਰੂ ਜੀ ਦਾ ਵੱਡਾ ਦਾਤਾ ਦੁਨੀਆਂ ਚ ਹੋਰ ਕੋਈ ਨਹੀਂ ਹੈ।
ਸਭ ਸੁਣਿਆ ਉਹ ਲੋਕ ਸਵਾਇਆ,
ਸਾਰੇ ਲੋਕ ਜਿੰਨੇ ਆਏ ਹੋਏ ਹੋ ਸੰਸਾਰ ਵਿਚ, ਇਸ ਉਪਦੇਸ਼ ਨੂੰ ਸਾਰੇ ਸੁਣ ਲਿਓ। ਕੋਈ ਕੰਨਾ ਚੁੰਗਾ ਨਾ ਦੇ ਛੱਡਿਓ ਵੀ ਕਿਹਾ ਸੀ ਗੁਰੂ ਸਾਹਿਬ ਨੇ, ਅਸੀਂ ਸੁਣਿਆ ਹੀ ਨਹੀਂ। ਜਿੰਨੇ ਸਭ ਆਏ ਹੋਏ ਹੋ ਸਾਰੇ ਲੋਕ ਇਸ ਨੂੰ ਸੁਣ ਕੇ ਧਾਰਨ ਕਰੋ।
ਸਤਿਗੁਰ ਮਿਲਿਆ ਸੱਚ ਪਾਇਆ,
ਸਤਿਗੁਰਾਂ ਦੇ ਨਾਲ ਮਿਲ ਕੇ ਉਹ ਕੀ ਉਪਦੇਸ਼ ਹੈ ਜੀ? ਮਹਾਰਾਜ ਕਹਿੰਦੇ ਸਤਿਗੁਰਾਂ ਨਾਲ ਮਿਲ ਕਰਕੇ ਹੀ ਭਾਈ ਸੱਚੇ ਨੂੰ ਪਾਇਆ ਹੈ। ਜਿਸ ਕਿਸੇ ਨੂੰ ਪਾਇਆ ਹੈ
ਜਿੰਨੀ ਵਿੱਚ ਹੋ ਆਪ ਗਵਾਇਆ,
ਕਿੰਨਾ ਨੂੰ ਮਹਾਰਾਜ ਸੱਚੇ ਨੂੰ ਪਾਇਆ ਹੈ? ਸਿੱਖ ਦੇ ਲੱਖਣ ਕਰਦੇ ਹੈ, ਉਹ ਸਿੱਖ ਹੈ ਜਿਨ੍ਹਾਂ ਨੂੰ ਵਿਚੋਂ ਆਪ ਹੰਕਾਰ ਨੂੰ ਗਵਾਤਾ ਹੈ, ਆਪਾ ਭਾਵ ਜਿਨ੍ਹਾਂ ਨੂੰ ਗਵਾਤਾ, ਉਹਨਾਂ ਸਤਿਗੁਰਾਂ ਨਾਲ ਮਿਲ ਕੇ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਪਾ ਲਿਆ ਹੈ।
ਜਿਨ ਸੱਚੋ ਸੱਚ ਬੁਝਾਇਆ,
ਸਤਿਗੁਰੂ ਸਾਹਿਬ ਜੀ ਦਾ ਕੈਸਾ ਸਰੂਪ ਹੈ ਜੀ? ਕਹਿੰਦੇ ਜਿਸ ਸਤਿਗੁਰੂ ਜੀ ਨੇ ਸੱਚੋ ਸੱਚ ਬੁਝਾਇਆ, ਸੱਚ ਨਿਸ਼ਚੇ ਕਰਕੇ ਸੱਚ ਸਰੂਪ ਦੇ ਤਾਈ ਬੁਝਾਇਆ, ਸਮਝਾਉਣਾ ਕੀਤਾ ਸਿੱਖ ਦੇ ਤਾਈ, ਆਪ ਸੱਚੇ ਦਾ ਨਿਸ਼ਚੀ ਹਨਗੇ ਜੋ ਗੁਰੂ, ਤੇ ਹੋਰ ਸੱਚੇ ਨੇ ਸਿੱਖ ਦੇ ਤਾਈ ਸਰੋਤਰੀ ਬਣ ਕੇ ਸਮਝਾਉਣਾ ਕੀਤਾ, ਬੁਝਾ ਦਿੱਤਾ, ਸਮਝਾ ਦਿੱਤਾ। ਐਸੇ ਸਤਿਗੁਰੂ ਆਪ ਸਤ ਸਰੂਪ ਦੇ ਨਿਸ਼ਟੀ ਤੇ ਸੱਚਾ ਗਿਆਨ ਬੁਝਾਇਆ ਸਿੱਖਾਂ ਨੂੰ। ਇਉਂ ਜਿਨ੍ਹਾਂ ਨੂੰ ਵਿਚੋਂ ਆਪਾ ਭਾਵ ਗਵਾ ਲਿਆ ਹੈ ਤੇ ਜਿਨ੍ਹਾਂ ਨੂੰ ਸੱਚੇ ਨੇ ਸੱਚਾ ਸਰੂਪ ਆਪ ਦਾ ਸਮਝਾ ਦਿੱਤਾ ਹੈ, ਇਹ ਸਤਿਗੁਰਾਂ ਨਾਲ ਮਿਲ ਕੇ ਸੱਚੇ ਆਨੰਦ ਨੂੰ ਸੁਖ ਨੂੰ ਉਹਨਾਂ ਅਨੁਸਾਰ ਸੰਗਤੀ ਪਾਇਆ ਹੈ। ਕਿਉਂ ਚਾਰ ਸਲੋਕ ਇੱਥੇ ਸੰਪੂਰਨ ਹੋ ਗਏ ਹਨ।
ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋਂ ਸੱਚ ਬੁਝਾਇਆ।
ਵਾਹਿਗੁਰੂ ਕਾ ਖਾਲਸਾ।